ਮਲ ਹਉਮੈ ਕੱਢੈ ਤੋਏ, ਜਦੋਂ ਚੰਗੇ ਗੁਣ ਤੇਰੇ ਵਿੱਚ ਆ ਗਏ ਨਾ ਤੇ ਫਿਰ ਉਹ ਤੇਰੇ ਅੰਦਰੋਂ ਹਉਮੈ ਦੀ ਮੈਲ ਨੂੰ ਧੋ ਕੇ ਕੱਢ ਦੇਣਗੇ। ਜਦੋਂ ਤੇਰੇ ਮਨ ਦੇ ਵਿੱਚ ਨਿਮਰਤਾ ਆ ਗਈ, ਨਿਰਮਾਣਤਾ ਆ ਗਈ, ਨਿਰਹੰਕਾਰ ਅਵਸਥਾ ਹੋ ਗਈ ਤੇ ਫਿਰ ਆਪਣੇ ਆਪ ਹੀ ਉਸ ਗੁਣ ਨੇ ਤੇਰੇ ਅੰਦਰੋਂ ਹਉਮੈ ਦੀ ਮੈਲ ਨੂੰ ਧੋ ਕੇ ਬਾਹਰ ਕੱਢ ਦੇਣਾ ਹੈ।
ਸੱਚ ਬਣਨ ਜਹਿ ਰੰਗ ਸਿਉਂ ਸੱਚ ਸੌਦਾ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਗੁਰਮੁਖ ਵਿਅਕਤੀ ਹਨ, ਸੱਚ ਬਣੰਜਾ ਰੰਗ ਸਿਉਂ, ਉਹ ਬੜੇ ਪ੍ਰੇਮ ਦੇ ਨਾਲ ਸੱਚ ਦਾ ਵਣਜ ਕਰਦੇ ਨੇ, ਸੱਚ ਦਾ ਸੌਦਾ ਖਰੀਦਦੇ ਨੇ। ਉਹ ਕਿਹੜਾ ਸੌਦਾ ਹੈ? ਉਹ ਹੈ ਸੱਚੇ ਨਾਮ ਦਾ। ਸੱਚ ਸੌਦਾ ਹੋਏ ਤੇ ਫਿਰ ਉਹਨਾਂ ਨੂੰ ਸੱਚੇ ਨਾਮ ਦਾ ਸੌਦਾ ਪ੍ਰਾਪਤ ਵੀ ਹੁੰਦਾ ਹੈ।
ਟੋਟਾ ਮੂਲ ਨਾ ਆਵੇ, ਲਾਹਾ ਹਰ ਭਾਵੈ ਸੋਏ।
ਲੋ, ਜਿਹੜਾ ਸੱਚੇ ਨਾਮ ਦਾ ਸੌਦਾ ਖਰੀਦ ਲੈਂਦੇ ਨੇ, ਕਿੰਨੀ ਬਣਜਿਆ ਕਾਂਸੀ ਤਾਂਬਾ, ਕਿੰਨੀ ਲੌਂਗ ਸੁਪਾਰੀ, ਸੰਤ ਹੋ ਬਣਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ, ਉਸ ਨਾਮ ਦੇ ਸੌਦੇ ਵਿੱਚ ਟੋਟਾ ਮੂਲ ਨਾ ਆਵੇ, ਬਿਲਕੁਲ ਟੋਟਾ ਆਉਂਦਾ ਹੀ ਨਹੀਂ। ਲਾਹਾ ਹਰ ਭਾਵੈ ਸੋਏ, ਵਾਹਿਗੁਰੂ ਨੂੰ ਇਹੀ ਪਾਉਂਦਾ ਹੈ ਵੀ ਇਸ ਨਾਮ ਦੇ ਸੌਦੇ ਵਿੱਚ ਲਾਹਾ ਹੀ ਲਾਹਾ ਹੋਰ ਪ੍ਰਾਪਤ ਹੁੰਦਾ ਹੈ।
ਨਾਨਕ ਤਿੰਨ ਸੱਚ ਬਣੰਜਿਆ, ਜਿਨ੍ਹਾਂ ਧੁਰ ਲਿਖਿਆ ਪ੍ਰਾਪਤ ਹੋਏ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹਨਾਂ ਨੇ ਹੀ ਸੱਚ ਨੂੰ ਬਣੰਜਿਆ ਦਾ ਅਰਥ ਵਸਾਇਆ ਹੈ, ਸੱਚ ਨੂੰ ਖਰੀਦਿਆ ਹੈ, ਸੱਚ ਦਾ ਵਪਾਰ ਕੀਤਾ ਹੈ। ਜਿਨ ਧੁਰ ਲਿਖਿਆ ਪ੍ਰਾਪਤ ਹੋਏ, ਜਿਨ੍ਹਾਂ ਦੇ ਧੁਰ ਤੋਂ ਹੀ ਚੰਗਾ ਲੇਖ ਲਿਖਿਆ ਹੋਇਆ ਸੀ ਪ੍ਰਾਪਤ ਹੋਏ, ਉਹਨਾਂ ਨੂੰ ਸੱਚੇ ਨਾਮ ਦਾ ਸੌਦਾ ਪ੍ਰਾਪਤ ਹੋਇਆ ਹੈ।
ਪੌੜੀ ਸਾਲਾਹੀ ਸੱਚ ਸਾਲਾਹਣਾ, ਸੱਚ ਸੱਚਾ ਪੁਰਖ ਨਿਰਾਲੇ।
ਹੁਣ ਪੌੜੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਤਾਰੀਫ ਕਰਦੇ ਹਨ, ਸਾਲਾਹੀ ਸੱਚ ਸਾਲਾਹਣਾ। ਹਜ਼ੂਰ ਕਹਿੰਦੇ ਨੇ ਸਾਲਾਹੀ ਸੱਚ, ਵੀ ਉਹ ਸਤਿਸ਼੍ਰੀ ਵਾਹਿਗੁਰੂ ਪਰਮੇਸ਼ਰ ਹੀ ਸਲਾਹੁਣ ਦੇ ਯੋਗ ਹੈ, ਉਹੀ ਅਕਾਲ ਪੁਰਖ ਵਾਹਿਗੁਰੂ ਕਾਬਲੇ ਤਾਰੀਫ ਹੈ, ਸਾਲਾਹਣਾ, ਸਾਨੂੰ ਉਹਦੀ ਹੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਉਹ ਕੈਸਾ ਹੈ? ਸੱਚ ਸੱਚਾ ਪੁਰਖ ਨਿਰਾਲੇ, ਉਹ ਅਕਾਲ ਪੁਰਖ ਵਾਹਿਗੁਰੂ ਪਾਈ ਸੱਚ ਨਿਸ਼ਚੇ ਕਰਕੇ ਸੱਚਾ ਪੁਰਖ ਹੈ ਤੇ ਨਿਰਾਲੇ, ਸਾਰਿਆਂ ਤੋਂ ਨਿਰਲੇਪ ਤੇ ਅਸੰਗ ਰਹਿੰਦਾ ਹੈ।
ਸੱਚ ਸੇਵੀ ਸੱਚ ਮਨ ਵਸੈ, ਸੱਚ ਸੱਚਾ ਹਰ ਰਖਵਾਲੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੱਚ ਸੇਵੀ ਜਿਹੜੇ ਸੱਚ ਨੂੰ ਸੇਵਦੇ ਨੇ, ਭਾਵ ਸੱਚੇ ਵਾਹਿਗੁਰੂ ਦੀ ਸੇਵਾ ਟਹਿਲ ਭਗਤੀ ਕਰਦੇ ਨੇ, ਸੱਚ ਮਨ ਵਸੈ, ਫਿਰ ਉਹਨਾਂ ਦੇ ਮਨ ਦੇ ਵਿੱਚ ਸੱਚਾ ਨਾਮ ਵਸ ਜਾਂਦਾ ਹੈ ਤੇ ਸੱਚ ਸੱਚਾ ਹਰ ਰਖਵਾਲੇ, ਫਿਰ ਸੱਚ ਨਿਸ਼ਚੇ ਕਰਕੇ ਸੱਚਾ ਵਾਹਿਗੁਰੂ ਰਖਵਾਲੇ, ਫਿਰ ਉਹਨਾਂ ਦਾ ਰਖਵਾਲਾ ਹੋ ਜਾਂਦਾ ਹੈ। ਭਾਵ ਜਿਹੜੇ ਗੁਰਮੁਖ ਪਿਆਰੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦੇ ਨੇ, ਫਿਰ ਨਾਮ ਉਹਨਾਂ ਦੇ ਮਨ ਦੇ ਵਿੱਚ ਵਸ ਜਾਂਦਾ ਹੈ ਤੇ ਫਿਰ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਲਈ ਉਹਨਾਂ ਦਾ ਰਖਵਾਲਾ ਬਣ ਜਾਂਦਾ।
ਸੱਚ ਸੱਚਾ ਜਿਨੀ ਅਰਾਧਿਆ, ਸੇ ਜਾਏ ਰਲੇ ਸੱਚ ਨਾਲੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੱਚ ਨਿਸ਼ਚੇ ਕਰਕੇ ਜਿਨ੍ਹਾਂ ਨੇ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਨੂੰ ਆਰਾਧਿਆ ਹੈ, ਭਾਵ ਜਿਨ੍ਹਾਂ ਨੇ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕੀਤਾ ਹੈ, ਸੇ ਜਾਏ ਰਲੇ ਸੱਚ ਨਾਲੇ, ਤੇ ਫਿਰ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜਾ ਕੇ ਰਲ ਗਏ।
ਸੱਚ ਸੱਚਾ ਜਿਨੀ ਨਾ ਸੇਵਿਆ, ਸੇ ਮਨਮੁਖ ਮੂੜ ਬੇਤਾਲੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਨੇ ਸੱਚ ਨਿਸ਼ਚੇ ਕਰਕੇ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਨੂੰ ਸੇਵਿਆ ਹੀ ਨਹੀਂ ਹੈ, ਭਾਵ ਜਿਨ੍ਹਾਂ ਨੇ ਕਦੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਨਹੀਂ ਜਪਿਆ ਤੇ ਸਿਮਰਨ ਨਹੀਂ ਕੀਤਾ, ਸੇ ਮਨਮੁਖ ਮੂੜ ਬੇਤਾਲੇ। ਉਹ ਤੇ ਭਾਈ ਜਿਹੜੇ ਮਨਮੁਖ ਲੋਕ ਨੇ, ਮੂਰਖ ਨੇ, ਨਾ ਸਮਝ ਨੇ, ਤੇ ਬੇਤਾਲੇ ਦਾ ਅਰਥ ਹੈ ਵੀ ਉਹ ਤੇ ਭੂਤਨੇ ਨੇ, ਭੂਤਾਂ ਵਾਂਗੂ ਹਰਲ ਹਰਲ ਕਰਦੇ ਭੱਜੇ ਫਿਰਦੇ ਨੇ, ਕਦੇ ਉਹਨਾਂ ਦੇ ਮਨ ਨੂੰ ਰੂਹ ਨੂੰ ਸ਼ਾਂਤੀ ਨਹੀਂ ਆਉਂਦੀ।
ਉਹ ਆਲ ਪਤਾਲ ਮੋਹ ਬੋਲਦੇ, ਜਿਉਂ ਪੀਤਾ ਮਦ ਮਤ ਵਾਲੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਮਨੁੱਖ ਵਾਹਿਗੁਰੂ ਦਾ ਸਿਮਰਨ ਨਹੀਂ ਕਰਦੇ, ਭਗਤੀ ਨਹੀਂ ਕਰਦੇ, ਉਹ ਆਲ ਪਤਾਲ ਮੋਹ ਬੋਲਦੇ, ਉਹ ਆਪਣੇ ਮੂੰਹ ਤੋਂ ਆਲ ਪਤਾਲ ਊਟ ਪਟਾਂਗ ਹੀ ਬੋਲਦੇ ਨੇ, ਬੇਥਵੀਆਂ ਗੱਲਾਂ ਕਰਦੇ ਨੇ, ਜਿਨ੍ਹਾਂ ਦਾ ਕੋਈ ਅਰਥ ਪਰਮਾਰਥ ਨਹੀਂ ਨਿਕਲਦਾ, ਇਹੋ ਜਿਹੀਆਂ ਗੱਲਾਂ ਕਰਦੇ ਨੇ। ਉਹਨਾਂ ਦੀ ਹਾਲਤ ਇਸ ਤਰ੍ਹਾਂ ਦੀ ਹੁੰਦੀ ਹੈ, ਜਿਉਂ ਪੀਤਾ ਮਾਦ ਮਤ ਵਾਲੇ, ਮਾਦਾ ਅਰਥ ਹੈ ਸ਼ਰਾਬ, ਜਿਵੇਂ ਸ਼ਰਾਬੀ ਆਦਮੀ ਸ਼ਰਾਬ ਪੀ ਕੇ ਕਮਲਾ ਹੋ ਜਾਂਦਾ ਹੈ ਨਾ, ਅਤੇ ਫਿਰ ਬੇਥਵੀਆਂ ਗੱਲਾਂ ਮਾਰਦਾ, ਉਹਨੂੰ ਪਤਾ ਹੀ ਨਹੀਂ ਲੱਗਦਾ ਮੈਂ ਕੀ ਬੋਲੀ ਜਾ ਰਿਹਾ ਹਾਂ, ਤੇ ਜਿਹੜੇ ਭਾਈ ਇਸਰਾ ਨਾਮ ਤੋਂ ਸੱਖਣੇ ਪੁਰਖ ਨੇ ਤੇ ਫਿਰ ਉਹ ਇਸ ਤਰ੍ਹਾਂ ਹੀ ਸ਼ਰਾਬੀਆਂ ਵਾਂਗੂ ਬਕਵਾਸ ਕਰਦੇ ਨੇ, ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਸੀ ਕੀ ਬੋਲਦੇ ਹਾਂ।
ਸਲੋਕ ਮਹੱਲਾ ਤੀਜਾ। ਗੌੜੀ ਰਾਗ ਸੁਲੱਖਣੀ ਜੇ ਖਸਮੈ ਚਿੱਤ ਕਰੇ।
ਲਓ ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਕੋਈ ਰਾਗੀ ਆਇਆ ਹੈ ਤੇ ਉਸਨੇ ਗੌੜੀ ਰਾਗਣੀ ਗਾਈ ਤੇ ਸਾਰੀਆਂ ਸੰਗਤਾਂ ਬੜੀਆਂ ਖੁਸ਼ ਹੋਈਆਂ। ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਇਹ ਉਪਦੇਸ਼ ਬਖਸ਼ਿਸ਼ ਕੀਤਾ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਸ਼ਲੋਕ ਹੈ। ਪਹਿਲੇ ਸਲੋਕ ਗੁਰੂ ਰਾਮਦਾਸ ਮਹਾਰਾਜ ਦੇ ਚੱਲ ਰਹੇ ਸਨ, ਇਹ ਸਲੋਕ ਮਹੱਲਾ ਤੀਜਾ, ਇਹ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦਾ ਸਲੋਕ ਆ ਰਿਹਾ ਹੈ। ਇੱਥੇ ਪਹਿਲੀ ਵਾਰੀ ਇੱਥੇ ਮਹੱਲਾ ਬਦਲਿਆ ਹੈ, ਪਹਿਲਾਂ ਮਹੱਲਾ ਚੌਥਾ ਹੀ ਆਉਂਦਾ ਰਿਹਾ ਹੈ। ਕੁਝ ਸਲੋਕ ਗੁਰੂ ਅਮਰਦਾਸ ਮਹਾਰਾਜ ਦੇ ਵੀ ਗੁਰੂ ਅਰਜਨ ਦੇਵ ਮਹਾਰਾਜ ਨੇ ਸ਼ਾਮਿਲ ਕੀਤੇ ਨੇ। ਇਹ ਸਲੋਕ ਗੁਰੂ ਅਮਰਦਾਸ ਮਹਾਰਾਜ ਦਾ ਹੈ। ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਕਿਸੇ ਰਾਗੀ ਨੇ ਗੌੜੀ ਰਾਗਣੀ ਗਾਈ ਤਾਂ ਗੁਰੂ ਮਹਾਰਾਜ ਨੇ ਉਹਦੇ ਸੰਬੰਧ ਵਿੱਚ ਇਹ ਉਪਦੇਸ਼ ਦਿੱਤਾ ਹੈ, ਗੌੜੀ ਰਾਗ ਸੁਲੱਖਣੀ ਜੇ ਖਸਮੈ ਚਿੱਤ ਕਰੇ। ਗੌੜੀ ਰਾਗ, ਜਿਹੜੀ ਗੌੜੀ ਰਾਗ ਗੱਗੇ ਨੂੰ ਸਿਹਾਰੀ ਹੈ, ਇਸਤਰੀ ਲਿੰਗ ਵਾਚਕ ਸਮਝਣਾ, ਵੀ ਇਹ ਜਿਹੜੀ ਗੌੜੀ ਰਾਗਣੀ ਗਾਈ ਹੋਈ ਤਾਂ ਹੀ ਸੁਲੱਖਣੀ ਹੈ, ਤਾਂ ਹੀ ਇਹ ਸ੍ਰੇਸ਼ਟ ਭਾਗਾਂ ਵਾਲੀ ਸੁਖਦਾਈ ਹੈ ਜੀ ਖਸਮੈ ਚਿੱਤ ਕਰੇ। ਜੇ ਗੌੜੀ ਰਾਗਣੀ ਗਾਉਣ ਵਾਲਾ ਅਤੇ ਉਸ ਖਸਮ ਮਾਲਕ ਵਾਹਿਗੁਰੂ ਨੂੰ ਵੀ ਚੇਤੇ ਕਰੇ, ਭਾਵ ਇਕੱਲੇ ਕੀਰਤਨ ਦੇ ਨਾਲ, ਇਕੱਲੇ ਰਾਗ ਦੇ ਨਾਲ ਵੀ ਗੱਲ ਨਹੀਂ ਬਣਦੀ, ਅਤੇ ਨਾਲ ਰਾਗੀ ਸਿੰਘ ਨੂੰ ਵਾਹਿਗੁਰੂ ਦਾ ਸਿਮਰਨ ਵੀ ਕਰਨਾ ਚਾਹੀਦਾ, ਬੰਦਗੀ ਵੀ ਕਰਨੀ ਚਾਹੀਦੀ ਹੈ, ਅਤੇ ਨਿਤਨੇਮ ਅਤੇ ਆਪਣਾ ਹੋਰ ਵੀ ਸੇਵਾ ਸਿਮਰਨ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ। ਹਜ਼ੂਰ ਕਹਿੰਦੇ ਗੌੜੀ ਰਾਗਣੀ ਗਾਈ ਸੁਲੱਖਣੀ ਤਾਂ ਹੀ ਹੈ ਵੀ ਜੇ ਗਾਉਣ ਵਾਲਾ ਉਸ ਮਾਲਕ ਵਾਹਿਗੁਰੂ ਨੂੰ ਵੀ ਚੇਤੇ ਕਰੇ।
ਭਾਣੇ ਚੱਲੇ ਸਤਿਗੁਰੂ ਕੈ ਐਸਾ ਸਿੰਗਾਰ ਕਰੇ।
ਲੋ ਸਤਿਗੁਰੂ ਕਹਿੰਦੇ ਨੇ ਭਾਈ ਜਿਹੜਾ ਸਤਿਗੁਰੂ ਦੇ ਪਾਣੀ ਅਨੁਸਾਰ ਚੱਲਦਾ ਹੈ, ਭਾਵ ਜੋ ਸਤਿਗੁਰੂ ਦਾ ਹੁਕਮ ਹੈ, ਜੋ ਸਤਿਗੁਰੂ ਦੀ ਰਜ਼ਾ ਹੈ ਉਹਦੇ ਵਿੱਚ ਚੱਲਦਾ ਹੈ, ਐਸਾ ਸਿੰਗਾਰ ਕਰੇ ਤੇ ਫਿਰ ਐਸਾ ਸ਼ੁਭ ਗੁਣਾਂ ਦਾ ਸ਼ਿੰਗਾਰ ਵੀ ਕਰਦਾ ਹੈ, ਅਥਵਾ ਜਿਹੜੇ ਸਿੱਖੀ ਦੇ ਗੁਣ ਨੇ ਇਹੀ ਸਭ ਤੋਂ ਵੱਡਾ ਸ਼ਿੰਗਾਰ ਹੈ। ਸਿੱਖੀ ਦੀ ਰਹਿਤ ਇਹ ਵੀ ਸਿੱਖੀ ਦਾ ਸ਼ਿੰਗਾਰ ਹੈ। ਹਜ਼ੂਰ ਕਹਿੰਦੇ ਨੇ ਜਿਹੜਾ ਸਤਿਗੁਰੂ ਦੇ ਭਾਣੇ ਵਿੱਚ ਚੱਲਦਾ ਹੈ ਅਤੇ ਐਸਾ ਇਹ ਸਿੱਖੀ ਦੇ ਸਾਧਨਾਂ ਦਾ, ਸਿੱਖੀ ਦੇ ਗੁਣਾਂ ਦਾ ਸ਼ਿੰਗਾਰ ਕਰਦਾ ਹੈ ਵੀ ਉਹਦੀ ਰਾਗਣੀ ਗਾਈ ਸਫਲ ਹੈ।
ਸੱਚਾ ਸ਼ਬਦ ਪਧਾਰ ਹੈ ਸਦਾ ਸਦਾ ਰਾਵੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੀ ਰਾਗੀ ਦੀ ਸੁਰਤ ਹੈ ਉਹ ਇਸਤਰੀ ਵਾਂਗ ਹੈ ਅਤੇ ਉਸਦਾ ਪਤੀ ਹੈ ਸੱਚਾ ਸ਼ਬਦ। ਸੱਚਾ ਸ਼ਬਦ ਪਤਾਰ ਹੈ, ਜਿਹੜਾ ਸੱਚਾ ਗੁਰੂ ਦਾ ਸ਼ਬਦ ਹੈ ਇਹ ਸਾਡੀ ਸੁਰਤ ਦਾ ਪਤੀ ਹੈ। ਸਦਾ ਸਦਾ ਰਾਵੇ, ਜਿਸ ਰਾਗੀ ਦੀ ਸੁਰਤ ਸ਼ਬਦ ਨਾਲ ਜੁੜ ਕੇ ਅਤੇ ਹਮੇਸ਼ਾ ਲਈ ਉਸ ਬਾਣੀ ਦੇ ਨਾਮ ਦੇ ਅਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਆਨੰਦ ਨੂੰ ਮਾਣਦੀ ਹੈ ਵੀ ਉਹਦਾ ਗੌੜੀ ਰਾਗ ਅਤੇ ਰਾਗਣੀ ਗਾਈ ਸਫਲ ਹੋ ਸਕਦੀ ਹੈ। ਕਿਉਂਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਪਾਸਿੱਧਾਂ ਨੇ ਸਵਾਲ ਕੀਤਾ ਸੀ, ਤੇਰਾ ਕਵਨ ਗੁਰੂ ਜਿਸਕਾ ਤੂੰ ਚੇਲਾ, ਤਾਂ ਸਤਿਗੁਰੂ ਦਾ ਜਵਾਬ ਸੀ ਸ਼ਬਦ ਗੁਰੂ ਸੁਰਤ ਤੂੰ ਚੇਲਾ, ਵੀ ਅਸਲੀ ਸ਼ਬਦ ਗੁਰੂ ਹੈ ਅਤੇ ਸਿੱਖ ਦੀ ਸੁਰਤ ਚੇਲਾ ਹੁੰਦੀ। ਇੱਥੇ ਉਸ ਸਿਧਾਂਤ ਵੱਲੀ ਇਸ਼ਾਰਾ ਹੈ, ਸੱਚਾ ਸ਼ਬਦ ਪਤਾਰ ਹੈ, ਜਿਹੜੀ ਜੀਵ ਦੀ ਸੁਰਤ ਹੈ ਉਹ ਇਸਤਰੀ ਹੈ ਅਤੇ ਉਹਦਾ ਪਤੀ ਸ਼ਬਦ ਹੈ। ਵੀ ਇਸ ਤਰ੍ਹਾਂ ਜਿਹਦੀ ਸੁਰਤ ਸ਼ਬਦ ਨਾਲ ਮਿਲ ਜਾਂਦੀ ਹੈ ਅਤੇ ਫਿਰ ਉਹ ਸਮਝ ਲਓ ਸੁਹਾਗਵੰਤੀ ਬੀਬੀ ਵਾਂਗੂ ਪਰਮੇਸ਼ਰ ਦੀ ਸੁਹਾਗਣ ਬਣ ਜਾਂਦਾ ਹੈ ਅਤੇ ਸਦਾ ਸਦਾ ਰਾਵੇ ਅਤੇ ਹਮੇਸ਼ਾ ਹਮੇਸ਼ਾ ਪਰਮੇਸ਼ਰ ਪਤੀ ਦਾ ਆਨੰਦ ਮਾਣਦਾ ਹੈ।
ਜਿਉਂ ਉਬਲੀ ਮਜੀਠੈ ਰੰਗ ਗਹਿ ਗਹਾ ਤਿਉਂ ਸੱਚੇ ਨੂੰ ਜੀਉ ਦੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਵੇਂ ਮਜੀਠ ਦਾ ਰੰਗ, ਉਬਲੀ ਮਜੀਠ ਦਾ ਰੰਗ ਗਹਿ ਗਹਾ ਦਾ ਅਰਥ ਬਹੁਤ ਪੱਕਾ ਅਤੇ ਬਹੁਤ ਗੂੜਾ ਹੋ ਜਾਂਦਾ ਹੈ, ਕਿਉਂਕਿ ਮਜੀਠ ਦਾ ਰੰਗ ਜਿੰਨਾ ਉਸਨੂੰ ਅੱਗ ਦੇ ਉੱਤੇ ਉਬਾਲਿਆ ਜਾਵੇ ਅਤੇ ਉਸਨੂੰ ਕਾੜਿਆ ਜਾਵੇ ਅਤੇ ਓਨਾ ਹੀ ਉਹ ਪੱਕਾ ਅਤੇ ਹੋਰ ਗੂੜਾ ਰੰਗ ਚੜ੍ਹਦਾ ਸੀ। ਹਜ਼ੂਰ ਕਹਿੰਦੇ ਨੇ ਜਿਵੇਂ ਉਬਲੀ ਹੋਈ ਮਜੀਠ ਦਾ ਰੰਗ ਬਹੁਤ ਗੂੜਾ ਅਤੇ ਪੱਕਾ ਹੁੰਦਾ ਹੈ ਅਤੇ ਉਹ ਸੱਚੇ ਨੂੰ ਜੀਓ ਦੇ। ਇਸੇ ਤਰ੍ਹਾਂ ਭਾਈ ਜਿਹੜਾ ਗੁਰਸਿੱਖ ਹੈ ਉਹ ਆਪਣੇ ਮਨ ਤਨ ਨੂੰ ਵਾਹਿਗੁਰੂ ਦੇ ਨਾਮ ਦੇ ਭਗਤੀ ਦੇ ਰੰਗ ਵਿੱਚ ਰੰਗ ਕੇ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਦੀ ਭੇਟਾ ਕਰ ਦੇਵੇ।
ਰੰਗ ਚਲੂ ਲੈ ਅਤਰਤੀ ਸੱਚੇ ਸਿਉ ਲੱਗਾ ਨੇਹੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਰੰਗ ਚਲੂ ਲੈ ਅਤਰਤੀ, ਵੀ ਜਿਹੜੀ ਜੀਵ ਦੀ ਸੁਰਤ ਅਤਸ਼ਾਹ ਕਰਕੇ ਉਸ ਵਾਹਿਗੁਰੂ ਦੇ ਨਾਮ ਦੇ ਭਗਤੀ ਦੇ ਮਜੀਠ ਰੰਗ ਦੇ ਵਿੱਚ ਗੂੜੇ ਰੰਗ ਦੇ ਵਿੱਚ ਰੰਗੀ ਜਾਂਦੀ ਹੈ, ਸੱਚੇ ਸਿਉ ਲੱਗਾ ਨੇਹੋ, ਫਿਰ ਉਹਦਾ ਬਈ ਨੇਹੋ ਪ੍ਰੇਮ ਸੱਚੇ ਅਕਾਲ ਪੁਰਖ ਪਤੀ ਦੇ ਨਾਲ ਲੱਗ ਜਾਂਦਾ ਹੈ।
ਕੂੜ ਠੱਗੀ ਗੁੱਜੀ ਨਾ ਰਹੇ, ਕੂੜ ਮਲੰਮਾ ਪਲੇਟ ਧਰੇ ਹੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਗੁਰੂ ਘਰ ਦੇ ਵਿੱਚ ਝੂਠ ਤੇ ਠੱਗੀ ਗੁੱਜੀ ਨਹੀਂ ਰਹਿ ਸਕਦੀ। ਜਿਹੜਾ ਝੂਠ ਹੈ ਉਹ ਵੀ ਇੱਕ ਦਿਨ ਪ੍ਰਗਟ ਹੁੰਦਾ ਹੈ, ਜਿਹੜੀ ਕੋਈ ਠੱਗੀ ਮਾਰੀ ਹੁੰਦੀ ਉਹ ਵੀ ਇੱਕ ਦਿਨ ਲੋਕਾਂ ਦੇ ਸਾਹਮਣੇ ਪ੍ਰਗਟ ਹੁੰਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਗੁਰੂ ਘਰ ਦੇ ਵਿੱਚ ਆ ਕੇ ਕਦੀ ਵੀ ਝੂਠ ਨਹੀਂ ਬੋਲਣਾ ਚਾਹੀਦਾ ਅਤੇ ਠੱਗੀ ਨਹੀਂ ਮਾਰਨੀ ਚਾਹੀਦੀ। ਕੂੜ ਮਲੰਮਾ ਪਲੇਟ ਤਰੇਹੋ, ਹਜ਼ੂਰ ਕਹਿੰਦੇ ਨੇ ਝੂਠ 'ਤੇ ਇੱਕ ਮਲੰਮਾ ਹੈ ਅਤੇ ਤੁਸੀਂ ਝੂਠ ਦੇ ਮਲੰਮੇ ਨੂੰ ਚਾਹੇ ਲਪੇਟ ਕੇ ਵੀ ਰੱਖ ਦਿਓ ਅਤੇ ਆਖਰ ਜਦੋਂ ਪਰਖਿਆ ਜਾਵੇਗਾ ਫਿਰ ਵੀ ਝੂਠ ਦਾ ਮਲੰਮਾ ਤਾਂ ਫਿਰ ਵੀ ਪ੍ਰਗਟ ਹੋਣਾ ਹੀ ਹੋਣਾ ਹੈ। ਇਸੇ ਤਰ੍ਹਾਂ ਜਿਵੇਂ ਕੋਈ ਗਲਟ ਦੇ ਉੱਤੇ ਜਾਂ ਤਾਂਬੇ ਦੇ ਉੱਤੇ ਸੋਨੇ ਦਾ ਪਾਣੀ ਫੇਰ ਕੇ ਉਸਨੂੰ ਸੋਨਾ ਬਣਾ ਕੇ ਕੋਈ ਵੇਚਣਾ ਚਾਹੇ ਤਾਂ ਉਹ ਕਦੇ ਕਾਮਯਾਬ ਨਹੀਂ ਹੋ ਸਕਦਾ। ਜਿਹੜੀ ਝੂਠੀ ਠੱਗੀ ਹੈ ਉਹ ਬਹੁਤਾ ਚਿਰ ਗੁੱਝੀ ਨਹੀਂ ਰਹਿ ਸਕਦੀ। ਇਸੇ ਲਈ ਸਤਿਗੁਰੂ ਕਹਿੰਦੇ ਨੇ ਜਿਸ ਮਨੁੱਖ ਦੇ ਮਨ ਦੇ ਅੰਦਰ ਝੂਠ ਹੈ ਅਤੇ ਠੱਗੀਆਂ ਮਾਰਦਾ ਹੈ, ਇਹ ਝੂਠ ਤੇ ਮਲੰਮਾ ਹੈ, ਇਹਨੂੰ ਜਿੰਨਾ ਮਰਜ਼ੀ ਤੁਸੀਂ ਲਪੇਟ ਲਪੇਟ ਕੇ ਰੱਖੋ, ਜਿੰਨਾ ਮਰਜ਼ੀ ਇਹਨੂੰ ਲੁਕੋ ਲੁਕੋ ਕੇ ਰੱਖੋ, ਅਕਸਰ ਜਿਹੜਾ ਝੂਠ ਹੈ ਇਹ ਮਲੰਮਾ ਇੱਕ ਦਿਨ ਜ਼ਾਹਰ ਹੁੰਦਾ ਹੀ ਹੁੰਦਾ ਹੈ।
ਕੂੜੀ ਕਰਨ ਵਡਾਈਆਂ, ਕੂੜੇ ਸਿਉ ਲੱਗਾ ਨੇਹੋ।
ਵੀ ਇਹ ਜਿਵੇਂ ਮਲੰਮਾ ਗੁੱਝਾ ਨਹੀਂ ਰਹਿ ਸਕਦਾ। ਇਹਦੇ ਉੱਤੇ ਇੱਕ ਛੋਟੀ ਜਿਹੀ ਇੱਕ ਸਾਖੀ ਯਾਦ ਆ ਗਈ। ਕਹਿੰਦੇ ਨੇ ਇਹ ਕੋਈ ਜ਼ਿਮੀਂਦਾਰ ਸੀ ਅਤੇ ਸੁਭਾਅ ਉਹਦਾ ਵੀ ਠੱਗੀ ਮਾਰਨ ਦਾ ਸੀ, ਅਤੇ ਇਹ ਕੋਈ ਸੁਨਿਆਰਾ ਸੀ ਅਤੇ ਉਹਦਾ ਵੀ ਸੁਭਾਅ ਠੱਗੀ ਮਾਰਨ ਦਾ ਸੀ। ਅਤੇ ਉਹ ਜਿਹੜਾ ਜ਼ਿਮੀਂਦਾਰ ਸੀ ਅਤੇ ਉਹਨੇ ਸੋਚਿਆ ਵੀ ਮੈਂ ਆਪਣੀ ਲੜਕੀ ਦੀ ਸ਼ਾਦੀ ਕਰਨੀ ਹੈ। ਵੀ ਹੁਣ ਉਸ ਵੇਲੇ ਮਾਇਆ ਅਤੇ ਅਕਸਰ ਲੋਕਾਂ ਕੋਲ ਘੱਟ ਹੁੰਦੀ ਸੀ, ਵਿਆਹ ਸ਼ਾਦੀ 'ਤੇ ਖਰਚੇ ਕਾਫੀ ਹੋ ਜਾਂਦੇ ਸਨ। ਅਤੇ ਉਸ ਜ਼ਿਮੀਂਦਾਰ ਨੇ ਸੋਚਿਆ ਵੀ ਮੈਂ ਕਿਸੇ ਨਾਲ ਠੱਗੀ ਮਾਰਾਂ। ਉਸ ਜ਼ਿਮੀਂਦਾਰ ਨੇ ਕੀ ਕੀਤਾ, ਘਰ ਦੇ ਵਿੱਚ ਕੁਝ ਪਸ਼ੂ ਤਾਂ ਰੱਖੇ ਹੀ ਹੁੰਦੇ ਸਨ ਅਤੇ ਉਹਨੇ ਆਪਣਾ ਘਿਓ ਜੋੜਨਾ ਸ਼ੁਰੂ ਕਰ ਦਿੱਤਾ। ਪਰ ਹੁਣ ਘਿਓ 'ਤੇ ਇੰਨਾ ਜੁੜਨਾ ਸਕਿਆ, ਫਿਰ ਉਹਨੇ ਕੀ ਕੀਤਾ, ਜਿਹੜਾ ਘਿਓ ਵਾਲਾ ਟੀਨ ਸੀ ਉਹਦੇ ਹੇਠਾਂ ਅਤੇ ਕੁਛ ਗੋਬਰ ਭਰ ਦਿੱਤਾ ਅਤੇ ਉੱਪਰ ਉਹਦੇ ਘਿਓ ਪਾ ਦਿੱਤਾ ਅਤੇ ਉੱਤੋਂ ਢੱਕਣ ਬੰਦ ਕਰਕੇ ਤੁਰ ਪਿਆ। ਉੱਧਰੋਂ ਜਿਹੜਾ ਸੁਨਿਆਰ ਸੀ ਅਤੇ ਉਹਨੇ ਵੀ ਮਲੰਮੇ ਦੇ ਗਹਿਣੇ ਤਿਆਰ ਕੀਤੇ ਹੋਏ ਸਨ ਅਤੇ ਉਹਨੇ ਸੋਚਿਆ ਵੀ ਕੋਈ ਭੋਲਾ ਪਾਲਾ ਕੋਈ ਮੂਰਖ ਬੰਦਾ ਅਨਪੜ੍ਹ ਆਵੇ, ਮੈਂ ਉਹਦੇ ਨਾਲ ਠੱਗੀ ਮਾਰਾਂ। ਉੱਧਰੋਂ ਉਹੀ ਜ਼ਿਮੀਂਦਾਰ ਉਹ ਸੁਨਿਆਰ ਦੇ ਪਾਸ ਚਲਿਆ ਗਿਆ ਅਤੇ ਜਦੋਂ ਸੁਨਿਆਰ ਦੇ ਕੋਲ ਗਿਆ ਅਤੇ ਸੁਨਿਆਰ ਨੂੰ ਕਹਿਣ ਲੱਗਾ ਵੀ ਭਰਾਵਾ ਮੇਰੇ ਕੋਲ ਪੈਸੇ ਤਾਂ ਹੈ ਨਹੀਂ, ਮੇਰੇ ਕੋਲ ਘਿਓ ਹੈ ਅਤੇ ਤੂੰ ਘਿਓ ਲੈ ਲਾ ਅਤੇ ਮੈਨੂੰ ਕੁਛ ਸੋਨੇ ਦੇ ਗਹਿਣੇ ਦੇ ਦੇ ਕਿਉਂਕਿ ਮੈਂ ਆਪਣੀ ਲੜਕੀ ਦੀ ਸ਼ਾਦੀ ਕਰਨੀ ਹੈ। ਅਤੇ ਸੁਨਿਆਰਾ ਵੀ ਬੜਾ ਖੁਸ਼ ਹੋਇਆ, ਉਹ ਕਹਿਣ ਲੱਗਾ ਵੀ ਚਲੋ ਮਸਾਂ 'ਤੇ ਇਹ ਗਵਾਰ ਬੰਦਾ ਮੇਰੇ ਕਾਬੂ ਆਇਆ ਹੈ ਅਤੇ ਉਸਨੇ ਨਕਲੀ ਗਹਿਣੇ ਦੇ ਕੇ ਘਿਓ ਦਾ ਟੀਨ ਆਪਣੇ ਕੋਲ ਰੱਖ ਲਿਆ। ਅਤੇ ਉਹ ਗਹਿਣੇ ਲੈ ਕੇ ਜਿਹੜਾ ਜ਼ਿਮੀਂਦਾਰ ਸੀ ਆਪਣੇ ਘਰ ਆਇਆ ਅਤੇ ਘਰ ਆ ਕੇ ਗਹਿਣੇ ਦਿਖਾਏ ਅਤੇ ਉਹ ਘਰ ਦੇ ਕਹਿਣ ਲੱਗੇ ਵੀ ਇਹਦੀ ਪਰਖ ਵੀ ਕਰਵਾ ਲਈਏ, ਕਿਧਰੇ ਗਹਿਣੇ ਨਕਲੀ ਨਾ ਹੋਣ, ਆਰਟੀਫਿਸ਼ੀਅਲ ਨਾ ਹੋਣ। ਉਹ ਕਹਿੰਦੇ ਚਲੋ ਠੀਕ ਹੈ। ਉਹ ਕਿਸੇ ਹੋਰ ਸੁਨਿਆਰ ਕੋਲ ਲੈ ਗਏ, ਉਹਨੂੰ ਜਾ ਕੇ ਕਹਿਣ ਲੱਗੇ ਪਾਈਏ ਪਰਖ ਵੀ ਇਹ ਜਿਹੜੇ ਗਹਿਣੇ ਨੇ ਅਸਲੀ ਨੇ ਜਾਂ ਨਕਲੀ ਨੇ। ਅਤੇ ਜਦੋਂ ਉਸਨੇ ਉਹਨਾਂ ਗਹਿਣਿਆਂ ਨੂੰ ਪਰਖਿਆ ਉਹ ਸਾਰੇ ਨਕਲੀ ਨਿਕਲੇ, ਕੋਈ ਵੀ ਗਹਿਣਾ ਉਹਨਾਂ ਵਿੱਚੋਂ ਅਸਲੀ ਸੋਨੇ ਦਾ ਨਹੀਂ ਸੀ। ਚੱਲ ਉਹ ਜ਼ਿਮੀਂਦਾਰ ਚੁੱਪਚਾਪ ਆਪਣੇ ਘਰ ਨੂੰ ਮੁੜਿਆ ਆ। ਉਸ ਤੋਂ ਬਾਅਦ ਉਹ ਸੁਨਿਆਰ ਨੇ ਜਾ ਕੇ ਘਿਓ ਦਾ ਟੀਨ ਖੋਲ੍ਹਿਆ ਅਤੇ ਜਦੋਂ ਉਹਨੇ ਘਿਓ ਦਾ ਟੀਨ ਖੋਲ੍ਹਿਆ ਉਹਦੇ ਉੱਤੇ 1-2 ਕਿਲੋ ਘਿਓ ਸੀ, ਥੱਲੇ ਗੋਬਰ ਭਰਿਆ ਹੋਇਆ ਸੀ। ਅਤੇ ਉਹ ਜ਼ਿਮੀਂਦਾਰ ਕਹਿਣ ਲੱਗਾ ਕੋਈ ਨਹੀਂ, ਜੇ ਤੂੰ ਮੇਰੇ ਨਾਲ ਠੱਗੀ ਕੀਤੀ ਹੈ ਅਤੇ ਕਹਿੰਦਾ ਹੁਣ ਤੂੰ ਵੀ ਘਿਓ ਖਾ ਲਵੀਂ ਫਿਰ। ਅਤੇ ਜਦੋਂ ਉਹਨੇ ਘਿਓ ਦੇ ਵਿੱਚ ਕੜਛੀ ਮਾਰੀ ਥੱਲੋਂ ਗੋਬਰ ਨਿਕਲਿਆ ਅਤੇ ਫਿਰ ਹੁਣ ਕੀ ਖਾਵੇ ਅਤੇ ਕੀ ਛੱਡੇ। ਇਸ ਤਰ੍ਹਾਂ ਬਈ ਜਿਹੜੀ ਠੱਗੀਆਂ ਮਾਰਨ ਵਾਲੇ ਲੋਕ ਨੇ ਨਾ, ਫਿਰ ਆਖਰ ਉਹਨਾਂ ਦੀ ਜਿਹੜਾ ਕੂੜ ਅਤੇ ਠੱਗੀ ਗੁੱਝੀ ਨਹੀਂ ਰਹਿ ਸਕਦੀ। ਤੁਸੀਂ ਝੂਠ ਨੂੰ ਜਿੰਨਾ ਮਰਜ਼ੀ ਤੁਸੀਂ ਪਰਦਿਆਂ ਵਿੱਚ ਲਪੇਟ ਕੇ ਰੱਖੋ ਤੇ ਇੱਕ ਨਾ ਇੱਕ ਦਿਨ ਉਹ ਜ਼ਰੂਰ ਪ੍ਰਗਟ ਹੁੰਦਾ ਹੈ।
ਨਾਨਕ ਸੱਚਾ ਆਪ ਹੈ ਆਪੇ ਨਜ਼ਰ ਕਰੇ,
ਕੂੜੀ ਕਰਨ ਵਡਿਆਈਆਂ ਕੂੜੇ ਸੋ ਲੱਗਾ ਨਿਹੋ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕੂੜੀ ਕਰਨ ਵਡਿਆਈਆਂ, ਵੀ ਲੋਕ ਜਿਹੜੇ ਨੇ ਝੂਠੀਆਂ ਹੀ ਵਡਿਆਈਆਂ ਕਰਦੇ ਨੇ, ਭਾਵ ਉੱਤੋਂ ਵਡਿਆਈਆਂ ਕਰਦੇ ਨੇ ਤੇ ਅੰਦਰ ਉਹਨਾਂ ਦੇ ਝੂਠ ਹੁੰਦਾ ਹੈ। ਕੂੜੇ ਸਿਉ ਲੱਗਾ ਨਿਹੋ ਤੇ ਅੰਦਰ ਝੂਠ ਦੇ ਨਾਲ ਉਹਨਾਂ ਦਾ ਪ੍ਰੇਮ ਲੱਗਿਆ ਹੁੰਦਾ ਹੈ, ਉਤੋਂ ਉਤੋਂ ਝੂਠੀਆਂ ਵਡਿਆਈਆਂ ਕਰਦੇ ਹਨ।
ਨਾਨਕ ਸੱਚਾ ਆਪ ਹੈ ਆਪੇ ਨਜ਼ਰ ਕਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਅਕਾਲ ਪੁਰਖ ਵਾਹਿਗੁਰੂ ਆਪ ਸੱਚਾ ਹੈ, ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ ਆਪੇ ਨਜ਼ਰ ਕਰੇ। ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਭਾਈ ਮਿਹਰ ਦੀ ਨਿਗਾਹ ਕਰਦਾ ਹੈ, ਆਪ ਹੀ ਉਹ ਵਾਹਿਗੁਰੂ ਦਇਆ ਦ੍ਰਿਸ਼ਟੀ ਕਰਦਾ ਹੈ ਜਿਹਦੇ ਨਾਲ ਜੀਵ ਦਾ ਕਲਿਆਣ ਹੋ ਜਾਂਦਾ ਹੈ।
ਮਹੱਲਾ ਚੌਥਾ, ਸਤ ਸੰਗਤ ਮੈਂ ਹਰ ਉਸਤਤ ਹੈ ਸੰਗ ਸਾਧੂ ਮਿਲੇ ਪਿਆਰਿਆ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਤਸੰਗਤ ਦੀ ਮਹਿਮਾ ਕਰਨ ਲੱਗੇ ਹਨ। ਪਹਿਲੀ ਗੱਲ, ਸਤਸੰਗਤ ਕਹਿੰਦੇ ਕਿਸ ਨੂੰ ਨੇ? ਗੁਰਬਾਣੀ ਵਿੱਚ ਪੰਕਤੀਆਂ ਆਈਆਂ ਨੇ, ਸਤਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ ਹੈ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਸਤਸੰਗਤ ਉਹ ਸੰਗਤ ਦਾ ਨਾਮ ਹੈ ਜਿੱਥੇ ਕੇਵਲ ਨਾਮ ਦੀ ਬਾਣੀ ਦੀ ਗੱਲ ਹੋਵੇ। ਅਤੇ ਦੂਸਰੇ ਪਾਸੇ ਸਤਿਗੁਰੂ ਨੇ ਸਤਸੰਗਤ ਦੀ ਨਿਸ਼ਾਨੀ ਇਹ ਵੀ ਲਿਖੀ ਹੈ, ਜੈ ਸਤਿਗੁਰ ਤਹਿ ਸਤਸੰਗਤ ਬਣਾਈ। ਜਿੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪ ਬਿਰਾਜਮਾਨ ਹੁੰਦੇ ਨੇ, ਵੀ ਉਸ ਗੁਰਮੁਖਾਂ ਦੀ ਸੰਗਤ ਨੂੰ ਗੁਰੂ ਦੀ ਹਜ਼ੂਰੀ ਵਿੱਚ ਜਿਹੜੇ ਬੈਠੇ ਹੁੰਦੇ ਨੇ, ਸਤਸੰਗਤ ਦਾ ਨਾਮ ਦਿੱਤਾ ਗਿਆ ਹੈ। ਲੋ ਹੁਣ ਉਹਦੀ ਮਹਿਮਾ ਸਤਿਗੁਰੂ ਕਰਦੇ ਨੇ, ਸਤਸੰਗਤ ਮਹਿ ਹਰ ਉਸਤਤ ਹੈ। ਗੁਰਮੁਖੋ ਸਤਸੰਗਤ ਦੇ ਵਿੱਚ, ਭਾਵ ਗੁਰੂ ਦੀ ਸਤਸੰਗਤ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਹੁੰਦੀ ਹੈ, ਭਾਵ ਸਤਿਗੁਰੂ ਦੀ ਹਜ਼ੂਰੀ ਵਿੱਚ ਗੁਰਬਾਣੀ ਦਾ ਨਿਰੋਲ ਕੀਰਤਨ ਹੁੰਦਾ ਹੈ ਅਤੇ ਗੁਰਬਾਣੀ ਦੀ ਉਸਤਤ ਹੁੰਦੀ ਹੈ ਅਤੇ ਗੁਰਬਾਣੀ ਅਕਾਲ ਪੁਰਖ ਦੀ ਉਸਤਤ ਦੇ ਨਾਲ ਭਰੀ ਹੋਈ ਹੈ। ਇਸੇ ਲਈ ਸਤਸੰਗਤ ਦੇ ਵਿੱਚ ਬਈ ਵਾਹਿਗੁਰੂ ਦੀ ਉਸਤਤ ਹੁੰਦੀ ਹੈ। ਸੰਗ ਸਾਧੂ ਮਿਲੇ ਪਿਆਰਿਆ, ਹਜ਼ੂਰ ਕਹਿੰਦੇ ਨੇ ਵੀ ਹੇ ਪਿਆਰਿਆ, ਵੀ ਸਾਧ ਸੰਗਤ ਵਿੱਚੋਂ ਹੀ ਉਹ ਅਕਾਲ ਪੁਰਖ ਵਾਹਿਗੁਰੂ ਪ੍ਰਾਪਤ ਹੁੰਦਾ ਹੈ, ਵਾਹਿਗੁਰੂ ਪਰਮੇਸ਼ਰ ਮਿਲਦਾ ਹੈ।
ਓਏ ਪੁਰਖ ਪ੍ਰਾਣੀ ਧਨ ਜਨ ਹੈ ਉਪਦੇਸ਼ ਕਰੇ ਪਰ ਉਪਕਾਰਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਮਹਾਂਪੁਰਖ ਗੁਰਮੁਖ ਪਿਆਰੇ ਪ੍ਰਾਣੀ ਧਨਤਾ ਯੋਗ ਨੇ, ਉਪਦੇਸ਼ ਕਰੇ ਪਰ ਉਪਕਾਰਿਆ, ਜਿਹੜੇ ਭਾਈ ਗੁਰਸਿੱਖ ਸੰਗਤਾਂ ਨੂੰ ਉਪਦੇਸ਼ ਦਿੰਦੇ ਨੇ ਅਤੇ ਨਾਲ ਪਰਉਪਕਾਰ ਕਰਦੇ ਨੇ, ਭਾਵ ਸਤਸੰਗਤ ਦੇ ਵਿੱਚ ਜਿਹੜੇ ਗੁਰਸਿੱਖ ਮਾਈ ਭਾਈ ਗੁਰਬਾਣੀ ਦੀ ਵਿਚਾਰ ਕਰਦੇ ਨੇ, ਗੁਰੂ ਦਾ ਉਪਦੇਸ਼ ਸੁਣਾਉਂਦੇ ਨੇ, ਉਹਨਾਂ ਗੁਰਮੁਖਾਂ ਨੂੰ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਧੰਨ ਆਖਦੇ ਹਨ।
ਹਰ ਨਾਮ ਦ੍ਰਿੜਾਵਹਿ ਹਰ ਨਾਮ ਸੁਣਾਵਹਿ ਹਰ ਨਾਮੇ ਜਗ ਨਿਸਤਾਰਿਆ।
ਇਹ ਪਰੋਖ ਰੂਪ ਦੇ ਵਿੱਚ ਸਤਿਗੁਰੂ ਦੀ ਮਹਿਮਾ ਹੀ ਹੈ, ਕਿਉਂਕਿ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵੀ ਦਾਸਾ ਭਾਵ ਧਾਰਨ ਕਰਕੇ ਹੀ ਤਾਂ ਸੇਵਾ ਸਿਮਰਨ ਭਗਤੀ ਦਾ ਉਪਦੇਸ਼ ਦਿੰਦੇ ਸਨ। ਉਹ ਪੁਰਖ ਪ੍ਰਾਣੀ ਤਨ ਜਨ ਹੈ, ਇਹ ਸਤਿਗੁਰੂ ਦੇ ਲਈ ਹੀ ਇਸ਼ਾਰਾ ਹੈ, ਕਿਉਂਕਿ ਅੱਗੇ ਪ੍ਰਕਰਨ ਸਤਿਗੁਰੂ ਦਾ ਆ ਰਿਹਾ ਹੈ। ਹਰ ਨਾਮ ਦ੍ਰਿੜਾਵੇ ਹਰ ਨਾਮ ਸੁਣਾਵੇ, ਉਹ ਮਹਾਂਪੁਰਖ ਭਾਵ ਸਤਿਗੁਰੂ ਹਰ ਨਾਮ ਦ੍ਰਿੜਾਵੇ, ਵਾਹਿਗੁਰੂ ਦੇ ਨਾਮ ਨੂੰ ਦ੍ਰਿੜ ਕਰਵਾਉਂਦੇ ਹਨ ਅਤੇ ਹਰ ਨਾਮ ਸੁਣਾਵੇ ਹੈ ਅਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਹੀ ਸੁਣਾਉਂਦੇ ਨੇ। ਹਰ ਨਾਮੇ ਜਗ ਨਿਸਤਾਰਿਆ ਅਤੇ ਵਾਹਿਗੁਰੂ ਦੇ ਨਾਮ ਦੇ ਲੜ ਲਾ ਕੇ ਉਹ ਸੰਸਾਰ ਦਾ ਉਧਾਰ ਕਰਦੇ ਹਨ।
ਗੁਰ ਵੇਖਣ ਕੋ ਸਭ ਕੋਈ ਲੋਚੈ ਨਵ ਖੰਡ ਜਗਤ ਨਮਸਕਾਰਿਆ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਗੁਰੂ ਨੂੰ ਵੇਖਣ ਵਾਸਤੇ, ਸਤਿਗੁਰੂ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਹਰ ਕੋਈ ਚਾਹੁੰਦਾ ਹੈ। ਨਵ ਖੰਡ ਜਗਤ ਨਮਸਕਾਰਿਆ, ਵੀ ਆਹ ਜਿਹੜਾ ਨੌ ਖੰਡਾਂ ਵਾਲੀ ਧਰਤੀ ਹੈ, ਇਹਦੇ ਉੱਤੇ ਰਹਿਣ ਵਾਲਾ ਜਿਤਨਾ ਵੀ ਜਗਤ ਸੰਸਾਰ ਹੈ, ਇਹ ਸਾਰਾ ਹੀ ਸਤਿਗੁਰੂ ਮਹਾਰਾਜ ਦੇ ਚਰਨਾਂ 'ਤੇ ਆ ਕੇ ਨਮਸਕਾਰ ਕਰ ਰਿਹਾ ਹੈ।
ਤੁਦ ਆਪੇ ਆਪ ਰੱਖਿਆ ਸਤਿਗੁਰ ਵਿੱਚ, ਗੁਰ ਆਪੇ ਤੁਦ ਸਵਾਰਿਆ।
ਵੀ ਸਾਰਾ ਸੰਸਾਰ ਗੁਰੂ ਮਹਾਰਾਜ ਦੇ ਚਰਨਾਂ 'ਤੇ ਆ ਕੇ ਕਿਉਂ ਝੁਕਦਾ ਹੈ, ਇਹਦਾ ਕੀ ਕਾਰਨ ਹੈ? ਹਜ਼ੂਰ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਆਖਦੇ ਨੇ, ਤੁਦ ਆਪੇ ਆਪ ਰੱਖਿਆ ਸਤਿਗੁਰ ਵਿੱਚ। ਹੇ ਅਕਾਲ ਪੁਰਖ ਵਾਹਿਗੁਰੂ, ਤੁਸੀਂ ਆਪਣੇ ਆਪ ਨੂੰ ਉਹ ਸਤਿਗੁਰੂ ਦੇ ਵਿੱਚ ਟਿਕਾ ਕੇ ਰੱਖਿਆ ਹੋਇਆ, ਭਾਵ ਉਹ ਅਕਾਲ ਪੁਰਖ ਵਾਹਿਗੁਰੂ ਆਪ ਸਤਿਗੁਰੂ ਦੇ ਵਿੱਚ ਬੈਠਾ ਹੈ, ਇਸੇ ਕਰਕੇ ਸਾਰਾ ਸੰਸਾਰ ਉਹਨਾਂ ਦੇ ਚਰਨਾਂ 'ਤੇ ਮੱਥਾ ਟੇਕਦਾ ਹੈ। ਗੁਰ ਆਪੇ ਤੁਦ ਸਵਾਰਿਆ ਹੈ ਵਾਹਿਗੁਰੂ, ਉਸ ਗੁਰੂ ਨੂੰ ਤੁਸਾਂ ਆਪ ਹੀ 'ਤੇ ਸਵਾਰਿਆ ਹੈ। ਅਕਾਲ ਪੁਰਖ ਵਾਹਿਗੁਰੂ ਨੇ ਹੀ ਗੁਰੂ ਨੂੰ ਸਵਾਰਿਆ ਹੈ ਅਤੇ ਗੁਰੂ ਨੂੰ ਬ੍ਰਹਮ ਗਿਆਨ ਭਗਤੀ ਸਰੂਪਵ ਦੇ ਨਾਲ ਸਵਾਰਿਆ ਹੈ ਔਰ ਉਸਨੂੰ ਚਾਰ ਚੰਨ ਲਾਏ ਹਨ।
ਤੂੰ ਆਪੇ ਪੂਜਾ ਹੈ ਪੂਜ ਕਰਾਵੇ ਹੈ, ਸਤਿਗੁਰ ਕੋ ਸਿਰਜਣ ਹਾਰਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਆਖਦੇ ਨੇ, ਹੇ ਸਿਰਜਣ ਹਾਰ ਵਾਹਿਗੁਰੂ, ਤੂੰ ਆਪ ਹੀ ਪੂਜਦਾ ਹੈ ਅਤੇ ਆਪ ਹੀ ਤੂੰ ਪੂਜਾ ਕਰਵਾ ਰਿਹਾ ਹੈ। ਭਾਵ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਤੂੰ ਆਪ ਹੀ ਪੂਜਦਾ ਹੈ ਅਤੇ ਸਤਿਗੁਰੂ ਦੀ ਆਪ ਹੀ ਪੂਜਾ ਕਰਵਾ ਰਿਹਾ ਹੈ। ਇਹਦਾ ਮਤਲਬ ਇਹ ਹੈ ਵੀ ਗੁਰੂ ਦੇ ਵਿੱਚ ਵੀ ਤੂੰ ਬੈਠਾ ਹੈ ਅਤੇ ਜਿਹੜੇ ਗੁਰਸਿੱਖ ਸਤਿਗੁਰੂ ਦੀ ਪੂਜਾ ਕਰਦੇ ਨੇ ਉਹਨਾਂ ਵਿੱਚ ਵੀ ਤੂੰ ਹੀ ਬੈਠਾ ਹੈ। ਤੂੰ ਆਪੇ ਪੂਜਾ ਪੂਜ ਕਰਾਵੇ, ਤੂੰ ਆਪ ਹੀ ਪੂਜਾ ਕਰ ਰਿਹਾ ਹੈ ਅਤੇ ਆਪ ਹੀ ਗੁਰੂ ਹੋ ਕੇ ਪੂਜਾ ਕਰਵਾ ਰਿਹਾ ਹੈ। ਸਤਿਗੁਰ ਕੋ ਸਿਰਜਣ ਹਾਰਿਆ, ਹੇ ਸਿਰਜਣਹਾਰ ਵਾਹਿਗੁਰੂ, ਤੂੰ ਸਤਿਗੁਰੂ ਦੇ ਵਿੱਚ ਆਪ ਬੈਠ ਕੇ ਸਭ ਕੁਝ ਕਰ ਕਰਵਾ ਰਿਹਾ ਹੈ।
ਕੋਈ ਵਿਛੜ ਜਾਏ ਸਤਿਗੁਰੂ ਪਾਸੋਂ, ਤਿਸ ਕਾਲਾ ਮੋਹ ਜਮ ਮਾਰਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੇ ਕੋਈ ਆਦਮੀ ਕਿਸੇ ਕਾਰਨ ਵੀ ਸਤਿਗੁਰੂ ਤੋਂ ਵਿਛੜ ਜਾਂਦਾ ਹੈ, ਭਾਵ ਸਤਿਗੁਰੂ ਤੋਂ ਬੇਮੁਖ ਹੋ ਜਾਂਦਾ ਹੈ, ਤਿਸ ਕਾਲਾ ਮੋਹ ਜਮ ਮਾਰਿਆ, ਅਤੇ ਫਿਰ ਭਾਈ ਜਿਹੜਾ ਕਾਲੇ ਮੂੰਹ ਵਾਲਾ ਜਮ ਹੈ, ਫਿਰ ਤਿਸ ਕਾਲਾ ਮੋਹ ਜਮ ਮਾਰਿਆ, ਉਸ ਵੀ ਕਾਲੇ ਮੂੰਹ ਵਾਲੇ ਜਮ ਨੇ ਫਿਰ ਉਸਨੂੰ ਮਾਰਨਾ ਕੀਤਾ। ਜਿਹੜਾ ਸਤਿਗੁਰੂ ਤੋਂ ਵਿਛੜ ਜਾਂਦਾ ਹੈ, ਸਤਿਗੁਰੂ ਤੋਂ ਟੁੱਟ ਜਾਂਦਾ ਹੈ, ਸਤਿਗੁਰੂ ਤੋਂ ਦੂਰ ਚਲਿਆ ਜਾਂਦਾ ਹੈ, ਤਿਸ ਕਾਲਾ ਮੋਹ ਜਮ ਮਾਰਿਆ, ਅਤੇ ਫਿਰ ਕਾਲੇ ਮੂੰਹ ਵਾਲਾ ਜਮ ਉਸਨੂੰ ਮਾਰਦਾ ਹੈ, ਅਥਵਾ ਤਿਸ ਕਾਲਾ ਮੋਹ, ਉਸਦਾ ਮੂੰਹ ਕਾਲਾ ਹੁੰਦਾ ਹੈ ਤੇ ਜਮ ਮਾਰਿਆ ਤੇ ਜਮ ਨੇ ਉਸਨੂੰ ਮਾਰਿਆ, ਸਜਾਵਾਂ ਦਿੱਤੀਆਂ।
ਤਿਸ ਅੱਗੇ ਪਿੱਛੇ ਢੋਈ ਨਾਹੀ, ਗੁਰਸਿੱਖੀ ਮਨ ਵਿਚਾਰਿਆ।
ਲੋ ਭਾਈ, ਜਿਹੜਾ ਸਤਿਗੁਰੂ ਤੋਂ ਬੇਮੁਖ ਹੋ ਗਿਆ, ਜਿਵੇਂ ਆ ਗੋਂਦੇ ਦੇ ਪੁੱਤਰ ਮਰਵਾਹੇ ਖੱਤਰੀ ਗੁਰੂ ਤੋਂ ਬੇਮੁਖ ਹੋਏ ਸਨ, ਉਹਨਾਂ ਵੱਲ ਇਸ਼ਾਰਾ ਹੈ। ਤਿਸ ਅੱਗੇ ਪਿੱਛੇ ਢੋਈ ਨਾਹੀ, ਫਿਰ ਉਹਨਾਂ ਨੂੰ ਅੱਗੇ ਪਿੱਛੇ ਕਿਧਰੇ ਵੀ ਢੋਈ ਨਹੀਂ ਮਿਲਦੀ, ਨਾ ਦੁਨੀਆਂ ਵਿੱਚ ਨਾ ਦਰਗਾਹ ਵਿੱਚ। ਗੁਰਸਿੱਖੀ ਮਨ ਵਿਚਾਰਿਆ, ਵੀ ਜਿਹੜੇ ਗੁਰਸਿੱਖ ਮਾਈ ਭਾਈ ਨੇ, ਉਹਨਾਂ ਨੇ ਆਪਣੇ ਮਨ ਵਿੱਚ ਇਸ ਗੱਲ ਦੀ ਵਿਚਾਰ ਕੀਤੀ ਹੈ ਵੀ ਜਿਹੜੇ ਗੁਰੂ ਤੋਂ ਵਿਛੜ ਜਾਂਦੇ ਨੇ, ਜਿਹੜੇ ਗੁਰੂ ਤੋਂ ਟੁੱਟ ਜਾਂਦੇ ਨੇ, ਗੁਰੂ ਤੋਂ ਦੂਰ ਚਲੇ ਜਾਂਦੇ ਨੇ, ਤੇ ਉਹਨਾਂ ਨੂੰ ਲੋਕ ਤੇ ਪ੍ਰਲੋਕ ਵਿੱਚ ਕਿਧਰੇ ਵੀ ਢੋਈ ਨਹੀਂ ਮਿਲਦੀ।
ਸਤਿਗੁਰੂ ਨੂੰ ਮਿਲੇ ਸਹੀ ਜਨ ਉਭਰੇ, ਜਿਨ ਹਿਰਦੈ ਨਾਮ ਸਮਾਰਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਗੁਰਸਿੱਖ ਮਾਈ ਭਾਈ ਸਤਿਗੁਰੂ ਨੂੰ ਮਿਲੇ ਨੇ, ਸਹੀ ਜਨ ਉਭਰੇ, ਉਹੀ ਜਨ ਗੁਰਮੁਖ ਪਿਆਰੇ ਬਚੇ ਨੇ, ਜਿਨ ਹਿਰਦੈ ਨਾਮ ਸਮਾਰਿਆ। ਤੇ ਬਚੇ ਕੌਣ ਨੇ? ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਨਾਮ ਨੂੰ ਸੰਭਾਲਿਆ, ਜਿਹੜੇ ਸਤਿਗੁਰੂ ਨੂੰ ਮਿਲੇ ਨੇ ਤੇ ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਨਾਮ ਨੂੰ ਸੰਭਾਲਿਆ ਹੈ, ਉਹੀ ਭਾਈ ਜਮਾਂ ਤੋਂ ਬਚੇ ਹਨ।
ਜਨ ਨਾਨਕ ਕੇ ਗੁਰਸਿੱਖ ਪੁੱਤ ਹੋ, ਹਰ ਜਪਿਆ ਹੋ ਸਿਰਜ ਹਰ ਨਿਸਤਾਰਿਆ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਈ ਆਏ ਗੁਰਸਿੱਖ ਤੇ ਪੁੱਤਰੋ, ਪੁੱਤ ਹੋ ਵੀ ਸਾਡੇ ਪੁੱਤਰੋ, ਹਰ ਜਪਿਓ, ਤੁਸੀਂ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਿਓ ਤੇ ਹਰ ਨਿਸਤਾਰਿਆ, ਉਹ ਅਕਾਲ ਪੁਰਖ ਵਾਹਿਗੁਰੂ ਤੁਹਾਡਾ ਪਾਰ ਉਤਾਰਾ ਕਰ ਦੇਵੇਗਾ। ਇਹ ਗੁਰਸਿੱਖਾਂ ਨੂੰ ਤੇ ਪੁੱਤਰਾਂ ਨੂੰ ਸਾਂਝਾ ਉਪਦੇਸ਼ ਦਿੱਤਾ ਹੈ। ਜਨ ਨਾਨਕ ਇਹ ਗੁਰਸਿੱਖ ਪੁੱਤ ਹੋ, ਸਤਿਗੁਰੂ ਕਹਿੰਦੇ ਨੇ ਵੀ ਤੁਸੀਂ ਗੁਰੂ ਦੇ ਸਿੱਖ ਹੋ ਤੇ ਗੁਰੂ ਦੇ ਪੁੱਤਰ ਵੀ ਹੋ, ਕਿਉਂਕਿ ਦੋ ਕਿਸਮ ਦੀ ਕੁੱਲ ਹੁੰਦੀ, ਇੱਕ ਬਿੰਦੀ ਕੁੱਲ, ਦੂਸਰੀ ਨਾਦੀ ਕੁੱਲ। ਬਿੰਦੀ ਕੁੱਲ ਦੇ ਵਿੱਚ ਤਾਂ ਜਿਹੜੇ ਸਾਡੇ ਆਪਣੇ ਪਿਤਾ ਪੁਰਖੀ ਸੰਬੰਧ ਤੋਂ ਸੰਤਾਨ ਪੈਦਾ ਹੁੰਦੀ, ਉਹਨੂੰ ਪੁੱਤਰ ਕਿਹਾ ਜਾਂਦਾ ਹੈ। ਨਾਦੀ ਕੁੱਲ ਦੇ ਅੰਦਰ ਜਿਹੜਾ ਗੁਰੂ ਦੇ ਪਾਸੋਂ ਕੋਈ ਵੀ ਸਿੱਖ ਗੁਰ ਉਪਦੇਸ਼ ਲੈ ਲੈਂਦਾ ਹੈ, ਉਹ ਗੁਰੂ ਦਾ ਪੁੱਤਰ ਬਣ ਜਾਂਦਾ ਹੈ। ਇਉਂ ਸਤਿਗੁਰੂ ਕਹਿੰਦੇ ਨੇ, ਤੁਸੀਂ ਸਾਡੇ ਗੁਰਸਿੱਖ ਹੋ, ਪੁੱਤਰ ਹੋ, ਤੁਸੀਂ ਸਾਡੇ ਸਾਹਿਬਜ਼ਾਦੇ ਹੋ, ਤੁਸੀਂ ਵਾਹਿਗੁਰੂ ਦਾ ਨਾਮ ਜਪਿਓ ਅਤੇ ਹਰ ਨਿਸਤਾਰਿਆ ਵਾਹਿਗੁਰੂ ਤੁਹਾਡਾ ਉਧਾਰ ਕਰੇਗਾ। ਜਿਹੜਾ ਪੁੱਤ ਹਹੋ ਸ਼ਬਦ ਹੈ, ਭਾਵੇਂ ਲਿਖਾਰੀਆਂ ਨੇ ਇਸ ਨੂੰ ਇਕੱਠਾ ਲਿਖਿਆ ਹੈ, ਪਰ ਇਹਦਾ ਅਰਥ ਪੁੱਤ ਹਹੋ ਹਹੋ ਪਾਠ ਜਿਹੜਾ ਵੱਖਰਾ ਮੰਨ ਕੇ ਇਹਦਾ ਅਰਥ ਇਉਂ ਬਣਦਾ ਹੈ, ਜੇ ਨਾਨਕ ਗੁਰਸਿੱਖ ਪੁੱਤ ਹਹੋ, ਵੀ ਇਹ ਗੁਰਸਿੱਖੋ, ਤੁਸੀਂ ਗੁਰੂ ਦੇ ਪੁੱਤਰ ਹਹੋ ਦਾ ਅਰਥ ਹੋ, ਤੁਸੀਂ ਸਾਡੇ ਗੁਰੂ ਦੇ, ਇਹ ਗੁਰਸਿੱਖੋ, ਤੁਸੀਂ ਸਾਡੇ ਗੁਰੂ ਦੇ ਪੁੱਤਰ ਹੋ, ਇਉਂ ਇਹਦਾ ਅਰਥ ਠੀਕ ਬਣਦਾ ਹੈ। ਹਰ ਜਪਿਓ, ਤੁਸੀਂ ਵਾਹਿਗੁਰੂ ਦਾ ਨਾਮ ਜਪਿਓ ਅਤੇ ਜਪਦੇ ਰਹਿਓ, ਵਾਹਿਗੁਰੂ ਤੁਹਾਡਾ ਉਧਾਰ ਕਰੇਗਾ।
ਦੂਜਾ ਤੀਜਾ ਹਉਮੈ ਜਗਤ ਭੁਲਾਇਆ ਦੁਰਮਤ ਬਿਖਿਆ ਬੇਕਾਰ।
ਹੁਣ ਅੱਗੇ ਫਿਰ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦਾ ਸ਼ਲੋਕ ਆ ਰਿਹਾ ਹੈ, ਹਉਮੈ ਜਗਤ ਭੁਲਾਇਆ, ਵੀ ਇਸ ਹਉਮੈ ਨੇ ਸਾਰੇ ਸੰਸਾਰ ਨੂੰ ਭੁਲਾ ਦਿੱਤਾ ਹੈ। ਹਰ ਆਦਮੀ ਆਪਣੇ ਮਨ ਵਿੱਚ ਇਹ ਸੋਚਦਾ ਹੈ ਵੀ ਮੇਰੇ ਵਰਗਾ ਹੋਰ ਕੋਈ ਸਿਆਣਾ ਨਹੀਂ, ਮੇਰੇ ਵਰਗਾ ਹੋਰ ਕੋਈ ਸਮਝਦਾਰ ਨਹੀਂ। ਇਹ ਭੁਲੇਖਾ ਹਰ ਬੰਦੇ ਨੂੰ ਪਿਆ ਹੋਇਆ। ਹਉਮੈ ਜਗਤ ਭੁਲਾਇਆ, ਇਸ ਹਉਮੈ ਨੇ ਸਾਰੇ ਸੰਸਾਰ ਨੂੰ ਭੁਲਾਇਆ ਹੋਇਆ ਹੈ। ਦੁਰਮਤ ਬਿਖਿਆ ਬੇਕਾਰ, ਅਤੇ ਖੋਟੀ ਮਤ ਕਰਕੇ ਅਤੇ ਹਰ ਜੀਵ ਵਿਸ਼ਿਆਂ ਵਿਕਾਰਾਂ ਦੇ ਵਿੱਚ ਖਚਿਤ ਹੋ ਰਿਹਾ ਹੈ।
ਸਤਿਗੁਰ ਮਿਲੇ ਤਾਂ ਨਦਰ ਹੋਏ ਮਨਮੁਖ ਅੰਧ ਅੰਧਿਆਰ।
ਲੋ ਸਤਿਗੁਰ ਮਿਲੇ, ਜੇ ਤੇ ਪਾਈ ਆ ਕੇ ਕੋਈ ਸਤਿਗੁਰੂ ਨੂੰ ਮਿਲ ਜਾਂਦਾ ਹੈ ਤਾਂ ਨਦਰ ਹੋਏ ਉਸ ਉੱਤੇ ਸਤਿਗੁਰੂ ਦੀ ਮਿਹਰ ਦੀ ਦ੍ਰਿਸ਼ਟੀ ਹੋ ਜਾਂਦੀ ਹੈ ਅਤੇ ਫਿਰ ਉਹ ਗੁਰੂ ਦੀ ਮਤ ਨੂੰ ਧਾਰਨ ਕਰਕੇ ਵਿਸ਼ਿਆਂ ਵਿਕਾਰਾਂ ਤੋਂ ਹਉਮੈ ਤੋਂ ਬਚ ਜਾਂਦਾ ਹੈ। ਮਨਮੁਖ ਅੰਧ ਅੰਧਿਆਰ, ਅਤੇ ਜਿਹੜਾ ਮਨਮੁਖ ਬੰਦਾ ਹੈ ਉਹਦੇ ਅੰਦਰ ਤਾਂ ਹਉਮੈ ਕਰਕੇ ਮੋਹ ਮਾਇਆ ਦਾ ਅਤੇ ਅਗਿਆਨ ਦਾ ਅੰਧ ਅੰਧਿਆਰ ਕੁੱਪ ਹਨੇਰਾ ਹੀ ਛਾਇਆ ਰਹਿੰਦਾ ਹੈ।
ਨਾਨਕ ਆਪੇ ਮੇਲ ਲਏ ਜਿਸਨੂੰ ਸ਼ਬਦ ਲਾਏ ਪਿਆਰ।
ਧੰਨ ਗੁਰੂ ਰਾਮਦਾਸ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਾਨਕ ਆਪੇ ਮੇਲ ਲਏ, ਵੀ ਫਿਰ ਉਹ ਵਾਹਿਗੁਰੂ ਆਪ ਹੀ ਉਹਨਾਂ ਗੁਰਮੁਖਾਂ ਨੂੰ ਆਪਣੇ ਨਾਲ ਮੇਲ ਲੈਂਦਾ ਹੈ। ਕਿਵੇਂ? ਜਿਸਨੂੰ ਸ਼ਬਦ ਲਾਏ ਪਿਆਰ, ਵੀ ਜਿਸਨੂੰ ਸ਼ਬਦ ਦੇ ਨਾਲ ਪਿਆਰ ਲਾ ਦੇਵੇ, ਭਾਵ ਜਿਹੜਾ ਗੁਰਬਾਣੀ ਨਾਲ ਅਤੇ ਗੁਰੂ ਦੇ ਬਖਸ਼ੇ ਨਾਮ ਦੇ ਨਾਲ ਪਿਆਰ ਕਰਦਾ ਹੈ ਅਤੇ ਫਿਰ ਵਾਹਿਗੁਰੂ ਉਹਨੂੰ ਆਪਣੇ ਨਾਲ ਮੇਲ ਲੈਂਦਾ ਹੈ।
ਪੌੜੀ ਸੱਚ ਸੱਚੇ ਕੀ ਸਿਫਤ ਸਲਾਹ ਹੈ, ਸੋ ਕਰੇ ਜਿਸ ਅੰਦਰ ਭਿੱਜੈ।
ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਦਿੰਦੇ ਹਨ, ਸੱਚ ਸੱਚੇ ਕੀ ਸਿਫਤ ਸਲਾਹ ਹੈ। ਹਜ਼ੂਰ ਕਹਿੰਦੇ ਨੇ ਭਾਈ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਵੀ ਸੱਚੀ ਹੈ। ਸੋ ਕਰੇ ਜਿਸ ਅੰਦਰ ਭਿੱਜੈ, ਵੀ ਉਸ ਵਾਹਿਗੁਰੂ ਦੀ ਸੱਚੀ ਸਿਫਤ ਸਲਾਹ ਉਹੀ ਕਰਦਾ ਹੈ ਜਿਸ ਅੰਦਰ ਭਿੱਜੈ, ਵੀ ਜਿਸਦਾ ਅੰਦਰੋਂ ਹਿਰਦਾ ਭਿੱਜ ਜਾਵੇ, ਪ੍ਰੇਮ ਦੇ ਨਾਲ ਭਿੱਜ ਜਾਵੇ, ਭਗਤੀ ਨਾਮ ਰਸਤੇ ਨਾਲ ਭਿੱਜ ਜਾਵੇ, ਉਹੀ ਵਾਹਿਗੁਰੂ ਦੀ ਸਿਫਤ ਕਰ ਸਕਦਾ ਹੈ।
ਜਿਨੀ ਇੱਕ ਮਨ ਇੱਕ ਅਰਾਧਿਆ ਤਿਨਕਾ ਕੰਧ ਨਾ ਕਬਹੂ ਛਿਜੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਨ੍ਹਾਂ ਨੇ ਇੱਕ ਮਨ ਇੱਕ ਚਿੱਤ ਹੋ ਕੇ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਆਰਾਧਿਆ ਹੈ, ਤਿਨਕਾ ਕੰਧ ਨਾ ਕਬਹੂ ਛਿਜੈ, ਫਿਰ ਉਹਨਾਂ ਦਾ ਕੰਧ ਦਾ ਅਰਥ ਹੈ ਸਰੀਰ, ਉਹ ਕਦੇ ਵੀ ਛਿਜਦਾ ਨਹੀਂ ਹੈ, ਕਦੇ ਡਿੱਗਦਾ ਨਹੀਂ ਹੈ, ਕਦੇ ਨਾਸ਼ ਨਹੀਂ ਹੁੰਦਾ। ਇਹਦਾ ਮਤਲਬ ਇਹ ਹੈ ਵੀ ਜਿਨ੍ਹਾਂ ਨੇ ਇੱਕ ਮਨ ਇੱਕ ਚਿੱਤ ਹੋ ਕੇ ਵਾਹਿਗੁਰੂ ਦੇ ਨਾਮ ਨੂੰ ਆਰਾਧਿਆ ਹੈ ਅਤੇ ਫਿਰ ਉਹਨਾਂ ਨੂੰ ਐਸੀ ਅਖੰਡ ਚੇਤਨ ਦੇ ਪ੍ਰਾਪਤ ਹੋ ਜਾਂਦੀ ਹੈ, ਭਾਵ ਆਤਮਕ ਜ਼ਿੰਦਗੀ ਅਤੇ ਆਤਮਕ ਦੇਹ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ ਜਿਹੜੀ ਕਦੇ ਨਾਸ਼ ਨਹੀਂ ਹੁੰਦੀ। ਇਹ ਜਿਹੜਾ ਭੌਤਿਕ ਸਰੀਰ ਹੈ ਇਹ ਤਾਂ ਇੱਕ ਦਿਨ ਨਾਸ਼ ਹੁੰਦਾ ਹੀ ਹੁੰਦਾ ਹੈ, ਪਰ ਉਹ ਸਰੀਰ ਨੂੰ ਛੱਡ ਕੇ ਇਹਦੇ ਅੰਦਰ ਜਿਹੜੀ ਅਖੰਡ ਚੇਤਨ ਦੇਹ ਹੈ ਉਹਨੂੰ ਪ੍ਰਾਪਤ ਕਰ ਲੈਂਦੇ ਨੇ। ਇਸੇ ਲਈ ਸਤਿਗੁਰੂ ਕਹਿੰਦੇ ਨੇ ਫਿਰ ਉਹਨਾਂ ਦਾ ਕੰਧ ਕਦੇ ਛਿਜਦਾ ਨਹੀਂ ਹੈ, ਸਰੀਰ ਡਿੱਗਦਾ ਨਹੀਂ ਹੈ, ਭਾਵ ਆਹ ਸਰੀਰ 'ਤੇ ਨਾਸ ਹੁੰਦਾ ਹੈ ਪਰ ਜਿਹੜਾ ਉਹਨਾਂ ਦਾ ਅੰਦਰਲਾ ਸਰੀਰ ਹੈ ਨਾ, ਆਤਮਕ ਸਰੀਰ, ਉਹ ਕਦੇ ਨਾਸ਼ ਨਹੀਂ ਹੁੰਦਾ।
ਧੰਨ ਧੰਨ ਪੁਰਖ ਸਾਬਾਸ ਹੈ ਜਿਨ ਸੱਚ ਰਸਨਾ ਅੰਮ੍ਰਿਤ ਪੀਜੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਮਨ ਬਾਣੀ ਸਰੀਰ ਕਰਕੇ ਮਹਾਂਪੁਰਖ ਧੰਨਤਾ ਯੋਗ ਹੈ ਅਤੇ ਉਸਨੂੰ ਹਮੇਸ਼ਾ ਲਈ ਸ਼ਾਬਾਸ਼ ਹੈ, ਅਸੀਂ ਉਸਨੂੰ ਆਫਰੀਨ ਕਹਿੰਦੇ ਹਾਂ। ਜਿਨ ਸੱਚ ਰਸਨਾ ਅੰਮ੍ਰਿਤ ਪੀਜੈ, ਵੀ ਜਿਨ੍ਹਾਂ ਨੇ ਆਪਣੀ ਰਸਨਾ ਤੋਂ ਸੱਚਾ ਨਾਮ ਜਪਿਆ ਹੈ ਅਤੇ ਨਾਲ ਹੀ ਵਾਹਿਗੁਰੂ ਦੇ ਨਾਮ ਦੇ ਅੰਮ੍ਰਿਤ ਰਸ ਨੂੰ ਪੀਣਾ ਕੀਤਾ ਹੈ।
ਸੱਚ ਸੱਚਾ ਜਿਨ ਮਨ ਭਾਵਦਾ ਸੇ ਮਨ ਸੱਚੀ ਦਰਗਹਿ ਲਿਜੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸੱਚ ਸੱਚਾ ਜਿਨ ਮਨ ਭਾਵਦਾ, ਜਿਨ੍ਹਾਂ ਦੇ ਮਨ ਦੇ ਵਿੱਚ ਸੱਚ ਨਿਸ਼ਚੇ ਕਰਕੇ ਸੱਚਾ ਅਕਾਲ ਪੁਰਖ ਵਾਹਿਗੁਰੂ ਪਾਉਂਦਾ ਹੈ, ਭਾਵ ਜਿਨ੍ਹਾਂ ਦੇ ਮਨ ਦੇ ਵਿੱਚ ਵੀ ਉਹ ਅਕਾਲ ਪੁਰਖ ਵਾਹਿਗੁਰੂ ਚੰਗਾ ਲੱਗਦਾ ਹੈ, ਭਾਵ ਜਿਨ੍ਹਾਂ ਦਾ ਮਨੋਂ ਉਸਦੇ ਨਾਲ ਪਿਆਰ ਹੋ ਜਾਂਦਾ ਹੈ, ਸੇ ਮਨ ਸੱਚੀ ਦਰਗਹਿ ਲਿਜੈ। ਹਜ਼ੂਰ ਕਹਿੰਦੇ ਨੇ ਉਹ ਆਪਣੇ ਮਨ ਵਿੱਚ ਸੱਚੀ ਦਰਗਾਹ ਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਅਤੇ ਉਹਦੇ ਪਿਆਰ ਨੂੰ ਨਾਲ ਲੈ ਜਾਂਦੇ ਹਨ।
ਧੰਨ ਧੰਨ ਜਨਮ ਸਚਿਆਰੀਆ ਮੁਖ ਉਜਲ ਸੱਚ ਕਰੀਜੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਧੰਨ ਹੈ ਉਹਨਾਂ ਸਚਿਆਰ ਮਹਾਂਪੁਰਖਾਂ ਦਾ ਜਨਮ, ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ। ਹਜ਼ੂਰ ਕਹਿੰਦੇ ਨੇ ਧੰਨ ਧੰਨ ਜਨਮ ਸਚਿਆਰੀਆ, ਵੀ ਉਹਨਾਂ ਸਚਿਆਰ ਮਹਾਂਪੁਰਖਾਂ ਦਾ ਜਨਮ ਵੀ ਮਨ ਬਾਣੀ ਸਰੀਰ ਕਰਕੇ ਤਿੰਨੇ ਕਾਲਾਂ ਵਿੱਚ ਧੰਤਾ ਯੋਗ ਹੈ, ਮੁੱਖ ਉੱਜਲ ਸੱਚ ਕਰੀਜੈ। ਅਤੇ ਭਾਈ ਅੱਗੇ ਵੀ ਉਹਨਾਂ ਦਾ ਵਾਹਿਗੁਰੂ ਮੁੱਖ ਉਜਲਾ ਕਰ ਦਿੰਦਾ ਹੈ, ਉਹਨਾਂ ਦਾ ਜਨਮ ਧਾਰਨ ਕੀਤਾ ਹੋਇਆ ਵੀ ਧੰਤਾ ਯੁੱਗ ਹੁੰਦਾ ਹੈ, ਅਤੇ ਵਾਹਿਗੁਰੂ ਦਰਗਾਹ ਦੇ ਵਿੱਚ ਵੀ ਉਹਨਾਂ ਦਾ ਮੁੱਖ ਉਜਲਾ ਕਰ ਦਿੰਦਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ, ਸੱਚੇ ਪਾਤਸ਼ਾਹ ਨੇ ਅਪਾਰ ਬਖਸ਼ਿਸ਼ ਕੀਤੀ, ਅਤੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਵੀ ਅੱਜ ਕੁਝ ਕੁਝ ਉਪਦੇਸ਼ ਬਖਸ਼ਿਸ਼ ਕੀਤੇ ਨੇ। ਆਪਾਂ ਇਹਨਾਂ ਨੂੰ ਸੁਣਿਆ ਅਤੇ ਸੁਣ ਕੇ ਮਨ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਸੱਚ ਸੱਚਾ ਜਿਨ ਮਨ ਭਾਵਦਾ, ਸੇ ਮਨ ਸੱਚੀ ਦਰਗਹ ਲਿਜੈ। ਧਨ ਧਨ ਜਨਮ ਸਚਿਆਰੀਆਂ, ਮੁਖ ਉਜਲ ਸੱਚ ਕਰੀਜੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।